22 अगस्त 1932। प्यारे सरदार जियो, सदा प्यार करन वाले वाहिगुरु दे हुकम विच जो भाणा वरत्या है सो पढ़ सुन के ही लूं कंडे हुंदे हन। देखन वाले ते निज दे खूनी संबंध नाल सहन वाले सजना लई ओ कितना को दुखदाई होया हो ख्याल नहीं कीता जांदा। फिर इको हादसे विच इतनियां चंगियां ते लोड़ींदियां हस्तियां दा परलोक गमन हो जाना ना केवल शख्सी बल्कि कौमी असह खेद है। कई वार आप जोग प्यार ते दर्द दी वंड लई पत्र लिखन दा उद्दम आया, पर इस ख्याल ते कि लिखना मुड़ होई होनी नू दोहरा के अल्ले जखमा नू हरा करना है, इस सोच विच रुक रुक जांदा रहा हां। पर आज फेर दर्द ने मजबूर कीता कि आप जोग एक दो ख्याल लिखा जो हन ते ख्याल मात्र दर्द विछोड़िया दियां चस्का पर की असर पा सकते हैं। पर इंसान पास इंसान नाल प्यार ते हमदर्दी लई सब तो वड्डी बरकत वाहिगुरु जी ने ख्यालां दा वटांदरा ही बख्शी है। श्री बुद्ध जी पास जो इस वेले 45 करोड़ जीवां दे पूज मन्ने जांदे हन, एक माई ने आके कहा कि मेरा पुत्र जीवा दिओ। आप सोच विच पै गए कि इस दे इस मरमी दुख नूं कीवें दूर करां। जो पाणे विच टुरिया सो टुर गया, उस दा जीवाउणा कुदरत ते कादर दा कम है। कुछ सोच दे बाद आपने आख्या, माई थोड़े चावल लिया पर उस करो कि जिस घर मौत दा फरिश्ता कदे ना वड़िया होवे। माई ग्रां विच टोलन गई तां कोई घर ऐसा ना मिलिया। हर घर विच किसे ना किसे प्यारे दे विछोड़े दी दर्द परी विथिया मौजूद सी। सब दियां सिर बीतियां सुन सुन के माई नूं आप ही कुछ तरवास आन लग पई। जद मुड़ के आई ता दसिया कि ऐसा कर कोई नहीं मिलदा। तद बुद्ध जी ने बाकी कसर उस दी दिली कसक दी इस उपदेश नाल दूर कीती कि माई ए परंपरा तो इसे तरह ही है, विछोड़े दे दुख देखने पैंदे हन ते एहो पीड़ा इंसान नू संसार दी अनस्थिरताई जाग दे के हिलोरदी है कि भाई समा बिरथा जा रहा है, अपने अग्गे नू सवार लै। जीवन सदा नहीं है सो जियो। इंसानी जिंदगी दे ते ग्रस्त मार्ग विच अकह असह विछोड़े देखने पैंदे हन ते इंसान दे सिर ते जो आउंदी है सो लंघदी है। परंतु श्री सतगुरु जी ने फरमाया है कि जो एक गल दा ख्याल सत्संग करके दृढ़ हो जावे तां इह पीड़ा घटदी घटदी किसे उच्ची मरमी दर्द दी शकल पकड़ जांदी है कि जिस नाल जीवन पलटा खा के अपने मनोरथ नूं अपड़ जांदा है। ओ ए अमर वाकया है जिस नूं असी सतगुरां दा विश्वास समझ लईए तां सुखैंता हो जांदी है कि मौत समाप्ति दा नाम नहीं है, इह तां इक नदी वग रही है काल दी। उस दे इस किनारे असी वसदे हां, परले किनारे भी वस्ती है ਸਾਡੇ ਵਿੱਚੋਂ ਜੋ ਇਸ ਨਦੀ ਨੂੰ ਤਰ ਕੇ ਪਾਰ ਜਾ ਲੱਗਦੇ ਹਨ ਉਹ ਉੱਥੇ ਵਸਦੇ ਹਨ। ਪਿਆਰਿਆਂ ਤੋਂ ਸਰੀਰ ਛੋੜ ਕੇ ਵਿਛੜਨਾ ਇਵੇਂ ਹੈ ਜਿਵੇਂ ਪਰਦੇਸ਼ ਜਾ ਕੇ ਵਿਛੜਨਾ। ਫਰਕ ਇਹ ਹੈ ਕਿ ਪਰਦੇਸ਼ ਜਾ ਕੇ ਮੁੜ ਮਿਲ ਪਈਦਾ ਹੈ ਅਤੇ ਇਸ ਪਰਦੇਸ਼ ਜਾ ਕੇ ਤਦ ਤੱਕ ਮੇਲੇ ਨਹੀਂ ਹੁੰਦੇ ਜਦ ਤੱਕ ਆਪ ਆਪਣੇ ਸਮੇਂ ਉਸ ਦੇਸ਼ ਨਾ ਜਾਵੇ। ਜੇ ਕਦੇ ਇਹ ਵਿਸ਼ਵਾਸ ਦ੍ਰਿੜ ਹੋ ਜਾਵੇ ਕਿ ਮਰਦਾ ਕੁਛ ਨਹੀਂ ਕੇਵਲ ਕਾਇਆ ਪਲਟਦੀ ਹੈ ਅਤੇ ਫਿਰ ਮੇਲੇ ਹੋਣੇ ਹਨ ਤਦ ਵਿਛੋੜੇ ਦੀ ਪੀੜਾ ਬਹੁ ਹੀ ਘੱਟ ਜਾਂਦੀ ਹੈ। ਸਤਿਗੁਰੂ ਜੀ ਨੇ ਆਪ ਇਹ ਪ੍ਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤਾ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾਹਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾਹ। ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕੇ ਨਾਹ। ਇਸ ਪ੍ਰਸ਼ਨ ਪਰ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਸਾਹਿਬ ਵਿਸਰ ਰਿਹਾ ਹੈ ਉਹਨਾਂ ਨੂੰ ਵੇਦਨਾ ਹੈ, ਉਦਾਸੀ ਅਤੇ ਪੀੜਾ ਹੈ। ਜਿਨ੍ਹਾਂ ਨੂੰ ਸਾਹਿਬ ਚਿੱਤ ਹੈ ਉਹਨਾਂ ਨੂੰ ਵੇਦਨਾ ਨਹੀਂ ਹੈ। ਕਿਉਂ? ਇਸ ਲਈ ਕਿ ਉਹਨਾਂ ਨੂੰ ਸਾਹਿਬ ਯਾਦ ਨੇ ਉੱਚ ਸੁਰ 'ਤੇ ਕਰ ਦਿੱਤਾ ਹੈ। ਉਹਨਾਂ ਦਾ ਮਨ ਅੱਠੇ ਪਹਿਰ ਸਾਈ ਨਾਲ ਲੱਗਾ ਰਹਿਣ ਕਰਕੇ ਇਸ ਟਿਕਾਣੇ ਅਪੜ ਗਿਆ ਹੈ ਕਿ ਉਹਨਾਂ ਨੂੰ ਮੌਤ ਸਮਾਪਤ ਨਹੀਂ ਦਿਸਦੀ, ਪਰ ਕਾਇਆ ਦਾ ਤਿਆਗ ਅਤੇ ਕਿਸੇ ਹੋਰ ਸੋਹਣੇ ਰੰਗ ਵਿੱਚ ਕਿਸੇ ਵਧੇਰੇ ਸੁਆਦਲੇ ਅਤੇ ਪੀੜਾ ਰਹਿਤ ਜੀਵਨ ਦੀ ਪ੍ਰਾਪਤੀ। ਇਸ ਕਰਕੇ ਉਹ ਜਾਣਦੇ ਹਨ ਕਿ ਪਿਆਰੇ ਜੋ ਕਾਲ ਦੀ ਨਦੀ ਤਰੇ ਹਨ ਸੋ ਨਦੀ ਨੇ ਲੋਪ ਨਹੀਂ ਕਰ ਲਏ, ਸਗੋਂ ਪਰਲੇ ਕਿਨਾਰੇ ਅਤੇ ਸਲਾਮਤੀ ਦੇ ਕਿਨਾਰੇ ਪਹੁੰਚਾਏ ਹਨ ਅਤੇ ਅਸਾਂ ਨੇ ਫਿਰ ਮਿਲਣਾ ਹੈ ਅਤੇ ਅਗਲੇ ਜੀਵਨ ਜੋ ਕਈ ਦਰਜਿਆਂ ਅਤੇ ਰੰਗਾਂ ਦੇ ਹਨ, ਜੋ ਸੁਖਦਾਈ ਤੋਂ ਲੈ ਕੇ ਵਾਹਿਗੁਰੂ ਜੀ ਦੇ ਅੰਕ ਸਮਾਉਣ ਤੱਕ ਦੇ ਅਕਹਿ ਅਵਸਥਾ ਤੱਕ ਵਾਲੇ ਹਨ। ਵਿਛੋੜਾ ਫਿਰ ਕਿਤੇ ਵੀ ਨਹੀਂ, ਹਰ ਹਾਲ ਅਤੇ ਰੰਗ ਵਿੱਚ ਸੁੱਖ ਅਤੇ ਮੇਲ ਹੈ। ਇਹ ਦ੍ਰਿਸ਼ਟੀ ਉਹਨਾਂ ਨੂੰ ਡੋਲਣ ਨਹੀਂ ਦਿੰਦੀ। ਇਸ ਤੋਂ ਫਿਰ ਦੂਸਰਾ ਸਿੱਟਾ ਇਹ ਨਿਕਲਦਾ ਹੈ ਕਿ ਜੇ ਇਹ ਹਾਲਤ ਹੈ ਕਿ ਸਾਹਿਬ ਜਿਨ੍ਹਾਂ ਨੂੰ ਵਿਸਰਿਆ ਵੇਦਨਾ ਪੀੜਾ ਉਹਨਾਂ ਲਈ ਹੈ, ਤਾਂ ਅਸੀਂ ਸਾਹਿਬ ਦੀ ਯਾਦ ਵਿੱਚ ਵਸੀਏ, ਜੋ ਅਸੀਂ ਵੀ ਵੇਦਨਾ ਵਿੱਚ ਨਾ ਆਈਏ। ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀਵ ਦੀ ਇਸ ਅਵਸਥਾ ਦੇ ਲਈ ਸ਼੍ਰੀ ਗੁਰੂ ਜੀ ਨੇ ਮਿਹਰ ਕੀਤੀ ਹੈ। ਤੁਕ ਤੁਕ ਵਿੱਚ ਫੁਰਮਾਇਆ ਹੈ ਕਿ ਜੀਵਨ ਦਾ ਮਨੋਰਥ ਸਾਈਆਂ ਜੀ ਦੀ ਯਾਦ ਜਾਂ ਇਉਂ ਕਹੋ ਕਿ ਸਾਈਆਂ ਜੀ ਦਾ ਪ੍ਰੇਮ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਇਸ ਤਰ੍ਹਾਂ ਨੀਂਦ ਤੋਂ ਹਿਲੋਣੇ ਦੇ ਕੇ ਕਹਿੰਦੇ ਹਨ, ਪਰਦੇਸ਼ ਝਾਗ ਸੌਦੇ ਕੋ ਆਇਆ, ਤੂੰ ਇੱਥੇ ਕੋਈ ਵਪਾਰ ਕਰਨ ਆਇਆ ਹੈ। ਹਰ ਨਾਮ ਦਾ ਵੱਖਰ ਇੱਥੇ ਵਿਹਾਜਣਾ ਹੈ ਅਤੇ ਇਸ ਨਾਲ ਮਾਲਾ ਮਾਲ ਹੋ ਕੇ ਚੱਲਣਾ ਹੈ। ਯਾ ਜੁਗ ਮੈਂ ਇਹ ਕਹਿ ਕੋ ਆਇਆ, ਇਹ ਵੱਖਰ ਹੈ ਜੋ ਵਿਹਾਜਣਾ ਹੈ ਅਤੇ ਇਸ ਦਾ ਉਪਰਾਲਾ ਸਿਮਰਨ ਹੈ। ਵਾਹਿਗੁਰੂ ਜੀ ਨੂੰ ਮਨ ਵਿੱਚ ਵਸਾਉਣਾ ਹੈ। ਆਵਤ ਹੁਕਮ ਬਿਨਾਸ਼ ਹੁਕਮ, ਆਗਿਆ ਭਿੰਨ ਨਾ ਕੋਏ, ਆਵਨ ਜਾਣਾ ਤਿਹ ਮਿਟੈ, ਨਾਨਕ ਜਹ ਮਨ ਸੋਏ। ਤਾਂ ਤੇ ਵਿਛੋੜਿਆ ਵੇਲੇ, ਸੁੱਖਾਂ ਵੇਲੇ, ਸਾਈਂ ਦੀ ਮਿਹਰ ਵੇਲੇ ਸਦਾ ਇਹ ਵਿਚਾਰ ਸੁਖਦਾਈ ਹੁੰਦੀ ਹੈ ਕਿ ਅੰਤ ਸਰੀਰਾਂ ਚੱਲਣਾ ਹੈ। ਸਵਾਸ ਸਵਾਸ ਕਰਕੇ ਆਯੂ ਘੱਟ ਰਹੀ ਹੈ, ਤਾਂ ਸਵਾਸ ਸਵਾਸ ਅਸੀਂ ਸਾਈਂ ਨੂੰ ਯਾਦ ਰੱਖੀਏ। ਜੇ ਹਰ ਸਵਾਸ ਇਉਂ ਸਫਲ ਹੁੰਦਾ ਜਾਏ ਤਾਂ ਸਾਰੀ ਉਮਰਾਂ ਸਫਲ ਹੋ ਗਈ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਸੋ ਇਹ ਖਿਆਲ ਪਰਪੱਕ ਕਰਨਾ ਚਾਹੀਏ ਕਿ ਵਿਛੜੇ ਪਿਆਰੇ ਜਿਉਂਦੇ ਹਨ, ਇੱਥੇ ਨਾਲੋਂ ਕੁਛ ਵਧੇਰੇ ਚੰਗੇ ਜੀਵਨ ਵਿੱਚ ਹਨ। ਅਰ ਸਾਡਾ ਵੀ ਇੱਥੋਂ ਜਾਣਾ ਇੱਕ ਦਿਨ ਨਿਸ਼ਚੈ ਹੈ, ਤਾਂ ਅਸੀਂ ਗੁਰੂ ਸਾਹਿਬ ਦੇ ਦੱਸੇ ਤਰੀਕੇ 'ਤੇ ਕਮਰਬੰਦ ਰਹੀਏ, ਜੋ ਅਸੀਂ ਸੁੱਖ ਵਾਲੀ ਅਵਸਥਾ ਵਿੱਚ ਹੋਈਏ ਅਤੇ ਸਭ ਪਿਆਰਿਆਂ ਨੂੰ ਜੋ ਮਿਲਣਾ ਚਾਹੀਏ ਤਾਂ ਠਾਕ ਸਾਡੇ ਅੱਗੇ ਕੋਈ ਨਾ ਹੋਵੇ। ਠਾਕ ਨਾ ਹੁਤੀ ਤਿਨਹੋ ਦਰ, ਜੇ ਹੋਵੋ ਸੁਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ। ਇਸ ਪ੍ਰਕਾਰ ਦੇ ਖੇਦ ਖੇਚਲ ਮੇਰੇ ਸਰੀਰ ਨੇ ਬਹੁਤ ਦੁੱਖ ਦੇਖੇ ਅਤੇ ਚੱਲੇ ਹਨ। ਮੇਰੇ ਆਪਣੇ ਅਤੇ ਬੀਤਿਆ ਤਜ਼ਰਬਾ ਇਹ ਹੈ ਕਿ ਵਿਛੋੜੇ ਅਤੇ ਸੱਟ ਦੇ ਪਹਿਲੇ ਦਿਨ ਜਦ ਲੋਕਾਂ ਆਵਾਜਾਈ ਪੁੱਛ ਗਿੱਛ ਮੇਲ ਹਮਦਰਦੀ ਪਿਆਰ ਮਿਲਦੇ ਰਹਿੰਦੇ ਹਨ, ਲੰਘ ਜਾਂਦੇ ਹਨ ਅਤੇ ਫਿਰ ਇਕੱਲਿਆਂ ਹੋ ਕੇ ਬਹੀਦਾ ਹੈ, ਬਹੁਤੀ ਵਾਰ ਤਦੋਂ ਪੀੜਾ ਜੋ ਸਗੋਂ ਸਜਰੇ ਦਿਨਾਂ ਵਿੱਚ ਕਿਵੇਂ ਨਾ ਕਿਵੇਂ ਚੱਲੀ ਗਈ, ਮੁੜ ਦੁਖੀ ਕਰਦੀ ਹੈ ਅਤੇ ਚੁਭਦੀ ਹੈ। ਉਸ ਵੇਲੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਨ ਜੋ ਪੂਰੀ ਸਹਾਇਤਾ ਦਿੰਦੇ ਅਤੇ ਠੰਡੀ ਠੰਡੀ ਮੱਲਮ ਲਾ ਕੇ ਘਾਵਾਂ ਮੇਲਦੇ ਹਨ, ਮਾਇਆ ਦੀ ਨੀਂਦ ਨੂੰ ਛੱਟੇ ਮਾਰ ਮਾਰ ਕੇ ਖੋਲ੍ਹਦੇ ਹਨ ਅਤੇ ਪਿਆਰ ਦੀਆਂ ਲੋਰੀਆਂ ਦੇ ਦੇ ਕੇ ਸੁੱਖ ਦੀ ਨੀਂਦ ਬਖਸ਼ਦੇ ਹਨ। ਜੇ ਆਪਣੇ ਨੇੜੇ ਕੋਈ ਨਾਮੀ ਪੁਰਖ ਸਤਸੰਗ ਦਾ ਸੁੱਖ ਦੇਣ ਵਾਲੇ ਹੋਣ ਤਾਂ ਉਹਨਾਂ ਦੀ ਸੋਹਬਤ ਬਹੁਤ ਸੁਖੀ ਕਰਦੀ ਹੈ, ਕਿਉਂਕਿ ਉਹ ਗੁਰਬਾਣੀ ਸਮਝਾਉਂਦੇ ਅਤੇ ਆਪਣੇ ਜੀਵਨ ਵਿੱਚ ਵਰਤੀ ਹੋਈ ਦਿਖਾਲਦੇ ਹਨ। ਆਪ ਗੁਰਬਾਣੀ ਦੀ ਸ਼ਰਨ ਲਿਆ ਮਨ ਸੁਖੀ ਹੁੰਦਾ ਹੈ। ਗੁਰਸਿੱਖਾਂ ਜਿਹਾ ਸੁਭਾਗ ਕੋਈ ਨਹੀਂ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੂੰ ਐਸੀ ਕੀਮਤੀ ਦਾਤ ਗੁਰਬਾਣੀ ਦੀ ਸਿਰ 'ਤੇ ਛਤਰ ਛਾਇਆ ਬਖਸ਼ੀ ਹੈ ਅਤੇ ਗੁਰਬਾਣੀ ਇਹ ਸਹਾਇਤਾ ਫਿਰ ਨਾਮ ਦਾ ਉਪਦੇਸ਼ ਅਤੇ ਨਾਮ ਦਾ ਉੱਦਮ ਬਖਸ਼ਦੀ ਹੈ, ਜਿਸ ਦੇ ਲੜ ਲੱਗਿਆਂ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ। ਦੂਸਰੀ ਵਿਚਾਰ ਇਹ ਹੈ ਕਿ ਆਪਣਾ ਪਿਆਰਾ ਜੋ ਵਿਛੜਿਆ ਹੈ ਉਸਦਾ ਜੀਵਨ ਕੈਸਾ ਸੀ। ਇਸ ਗੱਲ ਨਾਲ ਸਾਡੇ ਪਿਆਰ ਨੂੰ ਰਸਤਾ ਮਿਲਦਾ ਹੈ ਹੋਰ ਪਿਆਰ ਕਰਨ ਦਾ, ਕਿਉਂਕਿ ਸਰੀਰ ਰਹਿਤ ਹੋ ਗਏ ਪਿਆਰੇ ਨਾਲ ਅਸਥੂਲ ਪਿਆਰ ਤਾਂ ਹੋ ਨਹੀਂ ਸਕਦਾ, ਸੂਖਮ ਪਿਆਰ ਹੀ ਕਰ ਸਕੀਦਾ ਹੈ। ਦੁਨੀਆ ਦੇ ਮਿੱਤਰ ਪਿਆਰੇ ਵਿਛੋੜੇ ਵੇਲੇ ਜਿਸ ਪਾਸੇ ਰੋਂ ਤਬੀਅਤ ਦਾ ਪਾ ਦਿੰਦੇ ਹਨ, ਉਹ ਆਪਣੇ ਆਪ ਨੂੰ ਜੋ ਦੁੱਖ ਪੁੱਜਦਾ ਹੈ ਉਸਦੀ ਪੀੜਾ ਵਿੱਚ ਰੱਦ ਜਾਂ ਉਸ ਪੀੜਾ ਨੂੰ ਦੂਰ ਕਰਨ ਦੇ ਉਪਰਾਲੇ ਵਿੱਚ ਬਸ ਹੋ ਜਾਂਦਾ ਹੈ। ਪਿਆਰ ਕਿਸ ਹਾਲ ਹੈ ਅਤੇ ਹੁਣ ਕਿਸ ਲੋੜ ਵਿੱਚ ਹੈ, ਇਸ ਪਾਸੇ ਸਿਵਾ ਗੁਰਮੁਖਤਾਈ ਦੇ ਮੰਡਲ ਦੇ ਖਿਆਲ ਘੱਟ ਪੈਂਦਾ ਹੈ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ, ਇਸ ਤੋਂ ਪਤਾ ਲੱਗ ਗਿਆ ਕਿ ਕੀਰਤਨ ਕਰਨਾ ਪਿਆਰੇ ਨਾਲ ਪਿਆਰ ਕਰਨਾ ਹੈ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਿਆਰ ਲਈ ਪੁਆਣੇ ਅਤੇ ਅਰਦਾਸੇ ਕਰਾਉਣੇ, ਇਹ ਕੁਛ ਹੈ ਜੋ ਉਸ ਪਾਰਲੇ ਚਲੇ ਗਏ ਸੱਜਣਾਂ ਨੂੰ ਅਪੜਦਾ ਹੈ। ਸੁੱਖ ਵਾਲੀ ਗੱਲ ਇਹ ਹੈ ਕਿ ਮੈਂ ਇੱਥੇ ਸੁਣਿਆ ਹੈ ਕਿ ਜਦੋਂ ਕਾਕਾ ਇੱਥੇ ਪੜ੍ਹਦਾ ਸੀ ਤਾਂ ਉਸਦਾ ਰੁੱਖ ਗੁਰੂ ਪਿਆਰ ਵੱਲ ਗੁਰਬਾਣੀ ਵੱਲ ਬਹੁਤ ਸੀ, ਅਤੇ ਉਹ ਪੜ੍ਹਨ ਜਾਣ ਤੋਂ ਪਹਿਲਾਂ ਪਾਠ ਕਰਕੇ ਜਾਂ ਸੁਣ ਕੇ ਜਾਇਆ ਕਰਦਾ ਸੀ। ਇਹ ਲੱਛਣ ਅੱਗੇ ਜਾ ਕੇ ਸੁਖੀ ਹੋਣ ਦੇ ਹਨ, ਐਸਿਆਂ ਲਈ ਸ਼ੋਕ ਕਰਨਾ ਵਿਹਤ ਨਹੀਂ। ਐਸਿਆਂ ਲਈ ਪਾਠ ਅਤੇ ਅਰਦਾਸੇ ਸੁਖਦਾਈ ਹਨ ਜਿਨ੍ਹਾਂ ਨਾਲ ਆਪਣਾ ਮਨ ਥਾਵੇਂ ਆਉਂਦਾ ਹੈ ਅਤੇ ਪਾਰਲੇ ਦੇਸ਼ ਸੁੱਖ ਅੜਦਾ ਹੈ। ਪਿਆਰੇ ਇਸ ਪਿਆਰ ਨਾਲ ਵਧੇਰੇ ਸੁਖੀ ਹੁੰਦੇ ਹਨ ਕਿ ਇਹ ਐਸੀ ਕੋਈ ਅਮੋਲਕ ਵਸਤੂ ਹੈ। ਤੀਜੇ ਪਾਤਸ਼ਾਹ ਜੀ ਜੋ ਆਪ ਗੋਬਿੰਦ ਰੂਪ ਸਨ, ਉਹ ਕਹਿੰਦੇ ਹਨ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਹ ਸੁਣ ਕੇ ਤਰਵਾਸ ਹੁੰਦਾ ਹੈ ਕਿ ਰਾਵਲ ਪਿੰਡੀ ਵੱਲ ਵਿਛੁੜਿਆਂ ਪਿਆਰਿਆਂ ਲਈ ਇੱਕ ਤੋਂ ਵਧੀਕ ਭੋਗ ਪਵਾਏ ਜਾਂਦੇ ਹਨ। ਇਹ ਆਸਰਾ ਬੜਾ ਉੱਤਮ ਹੈ। ਆਸ ਹੈ ਇਸ ਆਸਰੇ ਆਪ ਸੁਖੀ ਹੋ ਰਹੇ ਹੋਸੋ ਅਤੇ ਵਿਛੜੇ ਪਿਆਰੇ ਨੂੰ ਇਹ ਸੁੱਖ ਦਹਗੁਣਾ ਹੋ ਕੇ ਪਹੁੰਚਦਾ ਅਤੇ ਸੁਖਦਾਈ ਕਰ ਰਿਹਾ ਹੋਸੀ। ਮੇਰੇ ਖਿਆਲ ਵਿੱਚ ਭੋਗ ਪਾਠ ਹੋਰ ਪੁਆਣੇ ਚਾਹੀਦੇ ਹਨ। ਵਿਛੜੀਆਂ ਰੂਹਾਂ ਨੂੰ ਚਾਹੇ ਉਹ ਸੁੱਖ ਦੇ ਟਿਕਾਣੇ ਵੀ ਅਪੜ ਗਈਆਂ ਹੋਣ। ਇਹ ਗਜ਼ਾ ਮੈਂ ਗੁਰਬਾਣੀ ਆਧਾਰ ਹੈ ਬੜਾ ਸੁੱਖ ਪਹੁੰਚਾਉਂਦੀਆਂ ਹਨ। ਵਾਹਿਗੁਰੂ ਆਪ ਦਾ ਸਹਾਈ ਹੋਵੇ, ਆਪਣੇ ਪਿਆਰੇ ਵਿੱਚ ਉੱਚਾ ਕਰੇ, ਨਾਮ ਬਾਣੀ ਦਾ ਦਾਨ ਵੱਧ ਤੋਂ ਵੱਧ ਬਖਸ਼ੇ ਅਤੇ ਆਪਣਾ ਭਾਣਾ ਮੰਨਣ ਦਾ ਮਾਨ ਤਕੀਆ ਅਤੇ ਸਿਦਕ ਬਖਸ਼ੇ। ਵਿਛੜੇ ਪਿਆਰੇ ਨੂੰ ਆਪਣੀ ਮਿਹਰ ਦੀ ਛਾਵੇਂ ਟਿਕਣਾ ਬਖਸ਼ੇ। ਸਾਨੂੰ ਨਾਮ ਦੀ ਖੈਰ ਦਰੋ ਪਾਵੇ। ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹਿ ਚੀਤਾਰ। ਵੀਰ ਸਿੰਘ।